ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਅੱਜ ਅਸੀਂ ਆਸਾ ਕੀ ਵਾਰ ਦੀ ਪੰਜਵੀਂ ਪੌੜੀ ਤਥਾ ਸਲੋਕਾਂ ਦੀ ਵਿਚਾਰ ਆਰੰਭ ਕਰ ਰਹੇ ਹਾਂ। ਜਿਵੇਂ ਕਿ ਹੁਣੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਗਏ ਕਿ ਗਿਆਨ ਤੋਂ ਬਿਨਾਂ ਅਗਿਆਨ ਦਾ ਨਾਸ ਨਹੀਂ ਹੋ ਸਕਦਾ, ਜਿਵੇਂ ਚਾਨਣ ਤੋਂ ਬਿਨਾਂ ਅੰਧੇਰਾ ਦੂਰ ਨਹੀਂ ਕੀਤਾ ਜਾ ਸਕਦਾ। ਤੋ ਗਿਆਨ ਕਿੱਥੋਂ ਮਿਲੇਗਾ? ਬਾਣੀ ਦੀ ਵਿਚਾਰ ਕਰਨ ਦੇ ਨਾਲ ਸਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਬਾਰ ਬਾਰ ਇਹ ਪ੍ਰੇਰਨਾ ਕੀਤੀ ਜਾਂਦੀ ਹੈ ਕਿ ਹਰ ਕਾ ਬਿਲੋਮ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਹੇ ਭਾਈ, ਪਰਮੇਸ਼ੁਰ ਦੇ ਨਾਮ ਦਾ ਰਿੜਕਣਾ ਰਿੜਕੋ, ਜਿਸ ਰਿੜਕਣ ਦੇ ਨਾਲ ਸਾਨੂੰ ਗਿਆਨ ਰੂਪੀ ਮੱਖਣ ਦੀ ਪ੍ਰਾਪਤੀ ਹੋਵੇਗੀ। ਬਾਣੀ ਦਾ ਪਾਠ ਕਰਨਾ, ਬਾਣੀ ਦੀ ਵਿਚਾਰ ਕਰਨੀ, ਇਹ ਬਾਣੀ ਦਾ ਰਿੜਕਣਾ। ਇਹ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਦੁੱਧ ਵਿੱਚ ਘਿਓ ਹੁੰਦਾ, ਪਰ ਦੁੱਧ ਵਿੱਚੋਂ ਘਿਓ ਪ੍ਰਾਪਤ ਕਰਨ ਵਾਸਤੇ ਸਾਨੂੰ ਦੁੱਧ ਨੂੰ ਤਪਾਉਣਾ ਪੈਂਦਾ, ਜਮਾਉਣਾ ਪੈਂਦਾ ਅਤੇ ਰਿੜਕਣਾ ਪੈਂਦਾ। ਇਹ ਬੜੀ ਸਧਾਰਨ ਜੀ ਗੱਲ ਹੈ, ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਹੋਵੋ। ਮੇਰੀਆਂ ਮਾਤਾਵਾਂ, ਭੈਣਾਂ, ਬੱਚੀਆਂ ਬੈਠੀਆਂ ਨੇ, ਬਜ਼ੁਰਗ ਵੀਰ ਬੈਠੇ ਨੇ, ਇਹ ਗੱਲ ਤੁਸੀਂ ਸਾਰੇ ਜਾਣਦੇ ਹੋ ਕਿ ਦੁੱਧ ਵਿੱਚ ਘਿਓ ਹੁੰਦਾ, ਪਰ ਜੇ ਦੁੱਧ ਨੂੰ ਤਪਾਈਏ ਨਾ, ਜਮਾਈਏ ਨਾ, ਰਿੜਕੀਏ ਨਾ, ਉਹਦੇ ਵਿੱਚੋਂ ਘਿਓ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਬਾਣੀ ਦੇ ਅੰਦਰ ਗਿਆਨ ਤੇ ਹੈ ਤੇ ਗਿਆਨ ਅਗਿਆਨ ਦਾ ਨਾਸ ਵੀ ਕਰ ਸਕਦਾ, ਪਰ ਗਿਆਨ ਦੀ ਪ੍ਰਾਪਤੀ ਲਈ ਸਾਨੂੰ ਬਾਣੀ ਦਾ ਪਾਠ ਕਰਨਾ ਵੀ ਆਉਣਾ ਚਾਹੀਦਾ ਤੇ ਬਾਣੀ ਦੀ ਵਿਚਾਰ ਵੀ ਕਰਨੀ ਚਾਹੀਦੀ। ਤੋ ਅੱਜ ਅਸੀਂ ਪੰਜਵੀਂ ਪੌੜੀ ਤੋਂ ਇਹ ਜੋ ਸਲੋਕ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ, ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਪੜ੍ਹ ਵੀ ਲਵਾਂਗੇ, ਕੰਠ ਵੀ ਕਰ ਲਵਾਂਗੇ, ਪਰ ਇਹਨਾਂ ਪੰਗਤੀਆਂ ਦੇ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਉਸ ਰਾਸ ਦਾ ਜ਼ਿਕਰ ਕੀਤਾ ਹੈ ਜਿਹੜੀ ਰਾਸ ਹਰ ਵੇਲੇ ਪੈ ਰਹੀ। ਕਿਉਂਕਿ ਆਮ ਤੌਰ 'ਤੇ ਰਾਸ ਧਾਰੀਏ ਰਾਸ ਪਾਉਂਦੇ ਹਾਂ, ਕੋਈ ਗੋਪੀ ਬਣ ਜਾਂਦਾ, ਕੋਈ ਕ੍ਰਿਸ਼ਨ ਬਣ ਜਾਂਦਾ, ਬੜੇ ਬੜੇ ਕੀਮਤੀ ਗਹਿਣੇ ਅਤੇ ਵਸਤਰ ਪਾਲੇ ਜਾਂਦੇ। ਜਦੋਂ ਮੈਂ ਸਲੋਕ ਪੜ੍ਹ ਰਿਹਾ ਸੀ ਤਾਂ ਮੇਰਾ ਧਿਆਨ ਜਗਨਨਾਥ ਪੁਰੀ, ਜਿੱਥੇ ਪਾਂਡੇ ਲੋਕ ਆਰਤੀ ਕਰ ਰਹੇ ਸਨ ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਆਰਤੀ ਹੋ ਰਹੀ ਸੀ। ਪਾਂਡੇ ਇੱਕ ਥਾਲੀ ਵਿੱਚ ਦੀਵੇ ਬਾਲ ਕੇ, ਧੂਪ ਤੁਖਾ ਕੇ, ਟਲੀਆਂ ਵਜਾ ਕੇ ਆਰਤੀ ਕਰ ਰਹੇ ਸਨ। ਸ਼ਰਧਾਲੂ ਵੀ ਉਹਨਾਂ ਦੇ ਨਾਲ ਆਰਤੀ ਵਿੱਚ ਸ਼ਾਮਿਲ ਹੋ ਰਹੇ ਸਨ, ਪਰ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕੰਨ ਦਾ ਟਾਸਣਾ ਲਾ ਕੇ ਬੈਠੇ ਹੋਏ ਸਨ, ਨਾ ਉੱਠ ਕੇ ਖੜੇ ਹੋਏ, ਨਾ ਉਹਨਾਂ ਨੇ ਕੋਈ ਆਰਤੀ ਉਚਾਰਨ ਕੀਤੀ, ਨਾ ਉਹਨਾਂ ਨੇ ਥਾਲੀ ਫੜ ਕੇ ਕੋਈ ਫੇਰੀ। ਪਾਂਡੇ ਆਰਤੀ ਵੀ ਕਰ ਰਹੇ ਨੇ ਤੇ ਮੁੜ ਮੁੜ ਕੇ ਦੇਖ ਵੀ ਰਹੇ। ਤਾਂ ਮੁਖੀ ਪਾਂਡੇ ਨੇ ਆਰਤੀ ਸਮਾਪਤ ਹੋ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਕਿਹਾ, ਤੁਸੀਂ ਇਸ ਜਗਨਨਾਥ ਮੰਦਿਰ ਵਿੱਚ ਆਏ ਹੋ, ਸਾਰੇ ਲੋਕ ਆਰਤੀ ਕਰ ਰਹੇ ਨੇ, ਤੁਸੀਂ ਕਿਉਂ ਨਹੀਂ ਕਰ ਰਹੇ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰਾ ਠਾਕੁਰ ਬਹੁਤ ਵੱਡਾ, ਤੁਹਾਡੀ ਆਰਤੀ ਬਹੁਤ ਛੋਟੀ। ਪੰਡਿਤ ਬੜੇ ਹੈਰਾਨ ਹੋਏ, ਤੁਹਾਡਾ ਠਾਕੁਰ ਕਿਹੜਾ? ਸਾਨੂੰ ਉਸ ਠਾਕੁਰ ਦੇ ਬਾਰੇ ਦੱਸਣਾ ਕਰੋ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਤੁਹਾਨੂੰ ਸਭ ਨੂੰ ਯਾਦ ਤੇ ਹੈ, ਭਾਵੇਂ ਅਸੀਂ ਉਹਦਾ ਉਚਾਰਨ ਠੀਕ ਕਰਦੇ ਹਾਂ ਜਾਂ ਗਲਤ ਕਰਦੇ। ਮਹਾਰਾਜ ਨੇ ਕਿਹਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਣ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ, ਹਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ, ਸਹਸਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਪ੍ਰਗਟ। ਜੋਤ ਸੁਭਾਵੇ ਤੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋ, ਹੋਏ ਜਾਤੇ ਤੇਰੇ ਨਾਏ ਵਸ। ਹੁਣ ਇਹ ਸਾਰਾ ਸ਼ਬਦ ਤੁਹਾਨੂੰ ਯਾਦ ਹੈ, ਪਰ ਅਫਸੋਸ ਉਦੋਂ ਆਉਂਦਾ ਜਦੋਂ ਕਈ ਥਾਵਾਂ ਤੇ ਅੱਜ ਵੀ ਗੁਰੂ ਦੇ ਸਿੱਖ ਕਵਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਥਾਲੀ ਲੈ ਕੇ ਖੜੇ ਹੋ ਜਾਂਦੇ, ਦੀਵੇ ਬਾਲ ਲੈਂਦੇ, ਮੂੰਹੋਂ ਤੇ ਪੜ੍ਹ ਰਹੇ ਨੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਪਰ ਨਾਲ ਛੋਟੀ ਜਿਹੀ ਆਰਤੀ ਥਾਲੀ ਵੀ ਫੜੀ ਹੋਈ ਹੈ, ਦੀਵੇ ਵੀ ਬਾਲੇ ਹੋਏ। ਮਤਲਬ ਕਹਿਣ ਤੋਂ ਕਿ ਵਿਚਾਰ ਤੋਂ ਬਿਨਾਂ ਸਾਡੇ ਅੰਦਰ ਇੰਨੀ ਅਗਿਆਨਤਾ ਆ ਗਈ, ਜਿਸ ਅਗਿਆਨਤਾ ਦੇ ਕਾਰਨ ਅਸੀਂ ਗੱਲ ਨੂੰ ਸਮਝ ਹੀ ਨਾ ਸਕੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਾਂਡਿਆਂ ਨੂੰ ਵੀ ਸਮਝਾਇਆ ਤੇ ਸਾਨੂੰ ਵੀ ਸਮਝਾਇਆ, ਆਖਿਆ ਇਹ ਅਸਮਾਨ ਗਗਨ ਥਾਲ ਹੈ, ਇਹਦੇ ਵਿੱਚ ਸੂਰਜ ਅਤੇ ਚੰਦਰਮਾ ਦੋ ਦੀਵੇ ਹਨ, ਤਾਰਿਆਂ ਦਾ ਮੰਡਲ ਜਨਕ ਮੋਤੀ ਹਨ, ਮੱਲੇ ਪਰਬਤ ਤੋਂ ਜਿਹੜੀ ਹਵਾ ਆ ਰਹੀ ਹੈ ਉਹ ਧੂਪ ਹੈ, ਕਿਉਂਕਿ ਮੈਸੂਰ ਦੇ ਅੰਦਰ ਇੱਕ ਪਰਬਤ ਹੈ ਜਿਹਦਾ ਨਾਮ ਹੈ ਮੱਲੇ ਪਰਬਤ, ਜਿਹਦੇ ਉੱਤੇ ਚੰਦਨ ਹੀ ਚੰਦਨ ਹੁੰਦਾ, ਤੇ ਉਸ ਚੰਦਨ ਦੇ ਨਾਲ ਛੂਹ ਕੇ ਜਿਹੜੀ ਹਵਾ ਆਉਂਦੀ ਹੈ ਉਹ ਮਾਨੋ ਧੂਪ ਹੈ, ਹਵਾ ਚਵਰ ਕਰ ਰਹੀ ਹੈ, ਸਾਰੀ ਬਨਸਪਤੀ ਦੇ ਫੁੱਲ ਮੇਰੇ ਉਸ ਠਾਕੁਰ ਦੀ ਆਰਤੀ ਵਿੱਚ ਸ਼ਾਮਲ ਨੇ। ਗੱਲ ਕੀ ਮਹਾਰਾਜ ਨੇ ਉਹਨਾਂ ਪੰਡਿਆਂ ਨੂੰ ਆਪਣੇ ਠਾਕੁਰ ਦੀ ਜਾਣਕਾਰੀ ਵੀ ਦਿੱਤੀ ਅਤੇ ਉਸ ਵੱਡੇ ਵਿਸ਼ਾਲ ਠਾਕੁਰ ਦੀ ਵੱਡੀ ਆਰਤੀ ਦਾ ਜ਼ਿਕਰ ਵੀ ਕੀਤਾ, ਪਰ ਵਿਚਾਰ ਤੋਂ ਬਿਨਾਂ ਅਸੀਂ ਪੜ੍ਹਨਾ ਵੀ ਸ਼ੁਰੂ ਕੀਤਾ। ਜਿਵੇਂ ਹੁਣੇ ਤੁਸੀਂ ਤੋਤਿਆਂ ਦੀ ਮਿਸਾਲ ਸੁਣੀ ਹੈ ਵੀ ਤੋਤਿਆਂ ਪੋਸਤ ਨਾ ਖਾਈ ਮਰ ਜਾਏਗਾ, ਪੜ੍ਹੀ ਵੀ ਜਾ ਰਹੇ ਹਾਂ ਤੇ ਉਲਟ ਵੀ ਕਰੀ ਜਾ। ਇਹ ਜਿਹੜਾ ਸਲੋਕ ਹੈ ਇਹਦੇ ਅੰਦਰ ਵੀ ਮਹਾਰਾਜ ਨੇ ਉਹਨਾਂ ਰਾਸਧਾਰੀਆਂ ਨੂੰ ਜਾਂ ਰਾਮਲੀਲਾ ਕਰਨ ਵਾਲਿਆਂ ਨੂੰ ਮਾਰਗਦਰਸ਼ਨ ਕੀਤਾ, ਆਖਿਆ ਘੜੀਆਂ ਸਭੇ ਗੋਪੀਆਂ, ਇਹ ਜਿਹੜੀ ਘੜੀ ਹੈ ਇਹ 24 ਮਿੰਟਾਂ ਦੀ ਘੜੀ ਹੁੰਦੀ, ਇਹ ਸਮੇਂ ਦੀ ਵੰਡ ਹੈ। ਆਖਿਆ ਜਿਤਨੀਆਂ ਘੜੀਆਂ ਹਨ ਇਹ ਸਭ ਗੋਪੀਆਂ ਹਨ, ਜਿਹੜਾ ਗੋਪੀ ਸ਼ਬਦ ਹੈ ਇਹ ਕਿਹਦੇ ਲਈ ਵਰਤਿਆ ਜਾਂਦਾ? ਜਿਹੜੀਆਂ ਗਵਾਲਿਆਂ ਦੇ ਘਰ ਵਾਲੀਆਂ ਨੇ ਉਹਨਾਂ ਨੂੰ ਗੋਪੀਆਂ ਕਿਹਾ ਜਾਂਦਾ, ਕਿਉਂਕਿ ਉਹ ਗਊਆਂ ਦੀ ਸੰਭਾਲ ਆਦਿਕ ਵਿੱਚ ਹੱਥ ਵਟਾਉਂਦੀਆਂ। ਮਹਾਰਾਜ ਨੇ ਕਿਹਾ ਮੇਰੇ ਵਾਹਿਗੁਰੂ ਅਕਾਲ ਪੁਰਖ ਦੀ ਇਸ ਮਹਾਨ ਰਚਨਾ ਵਿੱਚ ਜਿਹੜੀ ਰਾਸ ਪੈ ਰਹੀ ਹੈ, ਇਹ ਜਿਹੜੀਆਂ ਘੜੀਆਂ ਹਨ ਇਹ ਮਾਨੋ ਗੋਪੀਆਂ ਤੇ ਪਹਿਰ ਕੰਨ ਗੋਪਾਲ। ਤੁਸੀਂ ਜਾਣਦੇ ਹੋ ਹੁਣ, ਕਿਉਂਕਿ ਮਿੰਟਾਂ ਸਕਿੰਟਾਂ ਦੀ ਗੱਲ ਹੋ ਗਈ ਹੈ, ਪਹਿਲਾਂ ਸਾਡੇ ਪੁਰਾਣੇ ਬਜ਼ੁਰਗ ਘੜੀਆਂ ਤੇ ਪਹਿਰਾਂ ਦੀ ਗੱਲ ਕਰਦੇ ਸਨ। ਚਾਰ ਪੈਰ ਦਿਨ ਦੇ, ਚਾਰ ਪੈਰ ਰਾਤ ਦੇ। ਆਖਿਆ ਜਿਤਨੇ ਪਹਿਰ ਹਨ ਇਹ ਮਾਨੋ ਕ੍ਰਿਸ਼ਨ ਤੇ ਗੋਪਾਲ ਜੀ ਹਨ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ। ਉਹਨਾਂ ਗੋਪੀਆਂ ਨੇ, ਕ੍ਰਿਸ਼ਨ ਜੀ ਨੇ ਜਿਹੜੇ ਗਹਿਣੇ ਪਾਏ ਹੁੰਦੇ ਨੇ, ਕਹਿੰਦੇ ਇਹ ਜਿਹੜੀ ਪੌਣ ਹਵਾ ਹੈ, ਇਹ ਜਿਹੜਾ ਪਾਣੀ ਹੈ, ਇਹ ਜਿਹੜੀ ਬੈਸੰਤਰ ਅੱਗ ਹੈ, ਇਹ ਮਾਨੋ ਗਹਿਣੇ ਹਨ। ਅਤੇ ਚੰਦ ਸੂਰਜ ਅਵਤਾਰ, ਚੰਦਰਮਾ ਤੇ ਸੂਰਜ ਜੋ ਹਨ ਇਹ ਮਾਨੋ ਅਵਤਾਰ ਹਨ, ਇਹ ਪ੍ਰਕਾਸ਼ ਕਰ ਰਹੇ ਹਨ। ਸਗਲੀ ਧਰਤੀ ਮਾਲ ਧਨ, ਇਹ ਜਿਤਨੀ ਧਰਤੀ ਹੈ ਇਹ ਸਾਡੀ ਵਰਤੋਂ ਲਈ ਪਰਮਾਤਮਾ ਨੇ ਮਾਲ ਧਨ ਦੌਲਤ ਬਣਾਈ। ਇਹਦੇ ਵਿੱਚੋਂ ਕਿੰਨੇ ਪਦਾਰਥ ਪੈਦਾ ਹੋ ਰਹੇ ਨੇ, ਕਿੰਨੇ ਅਸੀਂ ਖਾ ਰਹੇ ਹਾਂ, ਵਰਤ ਰਹੇ। ਆਖਿਆ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ, ਇਹ ਜਿਤਨੀ ਵਰਤਣ ਦਾ ਮਤਲਬ ਵਰਤੋਂ ਦੀਆਂ ਚੀਜ਼ਾਂ ਹਨ, ਇਹ ਸਾਰੀਆਂ ਜੰਜਾਲ ਰੂਪ ਹਨ ਜਿਨ੍ਹਾਂ ਵਿੱਚ ਜੀਵ ਫਸੇ ਹੋਏ। ਤੇ ਨਿਚੋੜ ਕੀ ਕੱਢਿਆ, ਨਾਨਕ ਮੁਸੈ ਗਿਆਨ ਵੀ ਹੋਣੀ। ਮੁਸੈ ਤੋਂ ਮਤਲਬ ਹੈ ਲੁੱਟੀ ਜਾ ਰਹੀ, ਠੱਗੀ ਜਾ ਰਹੀ, ਇਹ ਸਾਰੀ ਲੁਕਾਈ ਦੁਨੀਆ ਠੱਗੀ ਜਾ ਰਹੀ। ਕਿਉਂ? ਗਿਆਨ ਵੀ ਹੋਣੀ, ਕਿਉਂਕਿ ਇਹਨਾਂ ਨੂੰ ਗਿਆਨ ਨਹੀਂ ਹੈਗਾ। ਗਿਆਨ ਨਾ ਹੋਣ ਕਰਕੇ ਇਹ ਉਸ ਮਹਾਨ ਪਰਮਾਤਮਾ ਨੂੰ ਭੁੱਲ ਕੇ ਇਹਨਾਂ ਗੋਪੀਆਂ ਤੇ ਕਾਨ ਦੇ ਚੱਕਰ ਵਿੱਚ ਫਸੇ ਹੋਏ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਔਰ ਇਸੇ ਤਰ੍ਹਾਂ ਇਹਨਾਂ ਨੂੰ ਉਹ ਜਮਕਾਲ ਖਾ ਜਾਂਦਾ, ਭਾਵ ਖਤਮ ਕਰ। ਜਿਹੜਾ ਕੰਮ ਕਰਨ ਵਾਲਾ ਉਹ ਤੇ ਨਹੀਂ ਕਰ ਰਹੇ, ਗਿਆਨ ਦੀ ਪ੍ਰਾਪਤੀ ਤੇ ਨਹੀਂ ਹੋ ਰਹੀ, ਪਰ ਇਹਨਾਂ ਰਾਸ ਲੀਲਾ ਤੇ ਰਾਮ ਲੀਲਾ ਵਿੱਚ ਫਸੇ ਹੋਏ ਆਪਣਾ ਸਮਾਂ ਗੁਆ ਰਹੇ। ਤੁਸੀਂ ਵੀ ਰਾਸਲੀਲਾ ਦੇਖੀ ਹੋਵੇਗੀ, ਰਾਮਲੀਲਾ ਤੇ ਜ਼ਰੂਰ ਦੇਖੀ ਹੋਵੇਗੀ। ਉਹਦੇ ਵਿੱਚ ਕੀ ਹੁੰਦਾ, ਕੋਈ ਸੀਤਾ ਬਣ ਜਾਂਦਾ, ਕੋਈ ਰਾਮ ਬਣ ਜਾਂਦਾ, ਕੋਈ ਕੁਝ ਬਣਦਾ। ਮਹਾਰਾਜ ਕਹਿੰਦੇ ਨੇ ਭਾਈ ਮੇਰੀ ਦ੍ਰਿਸ਼ਟੀ ਵਿੱਚ ਇਹ ਸਾਰਾ ਸੰਸਾਰ ਹੀ ਜਿਹੜਾ ਇਹ ਉਸ ਮੇਰੇ ਪਰਮਾਤਮਾ ਦੀ ਰਾਸਲੀਲਾ। ਆਓ ਹੁਣ ਅਗਲੇ ਸਲੋਕ ਨੂੰ ਵਿਚਾਰੀਏ।